ਹਰਿਮੰਦਰ ਸਾਹਿਬ ਤੇ ਜਿਹਨੇ ਵੀ ਅਟੈਕ ਕੀਤਾ ਇਹ ਅਟੈਕ ਹੋਣੀ ਨੀ 84 ਚ ਹੋਇਆ, ਪਹਿਲਾਂ ਵੀ ਅਟੈਕ ਹੋਏ ਹਨ। ਜੇ ਮੱਸਾ ਰੰਗੜ ਬੈਠਾ ਕੰਜਰੀ ਨੇ ਚਾਹੀ ਹੈ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ 151 ਦਿਨਾਂ ਦੇ ਅੰਦਰ ਅੰਦਰ 52 ਦਿਨਾਂ ਦੇ ਅੰਦਰ ਉਹਦਾ ਸਿਰ ਕਲਮ ਕੀਤਾ। ਜੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਹਾਨ ਖਾਂ ਆਇਆ ਤੇ ਉਹਨੇ ਆਣ ਕੇ ਹਰਿਮੰਦਰ ਸਾਹਿਬ ਪੂਰਨਾ ਕੀਤਾ, ਫਿਰ ਬਾਬਾ ਦੀਪ ਸਿੰਘ ਦਮਦਮੇ ਸਾਹਿਬ ਤੋਂ ਆ ਕੇ ਸੀਸ ਤਲੀ ਤੇ ਰੱਖ ਕੇ 8 ਮੀਲ ਤੱਕ ਤਲੀ ਤੇ ਧਰ ਕੇ ਲੜਿਆ ਤੇ ਉਹਦਾ ਸਾਧ ਸਿੰਘ ਸਿਰ ਕਲਮ ਕਰਕੇ ਉਹਨਾਂ ਨੂੰ ਭਜਾਇਆ। ਉੱਥੋਂ ਦੇ ਸਾਧ ਸਿੰਘ 151 ਦਿਨਾਂ ਦੇ ਅੰਦਰ ਅੰਦਰ ਹੀ ਸਾਧ ਸੰਗਤ ਤੇ ਹੋਇਆ। ਤੇ ਜੇ ਬੀਬੀ ਇੰਦਰਾ ਨੇ ਸਾਧ ਸੰਗਤ ਜੀ ਅਟੈਕ ਕਰਵਾਇਆ ਜੂਨ ਦੇ ਵਿੱਚ ਤੇ ਉਹ ਵੀ ਗਿਣ ਲਓ 6 ਜੂਨ ਤੋਂ ਲੈ ਕੇ ਤੇ 31 ਅਕਤੂਬਰ ਤੱਕ 151-52 ਦਿਨ ਹੀ ਬਣਦੇ, ਉਦੋਂ ਵੱਧ ਨਹੀਂ ਬਣਦੇ। ਉਹ ਵੀ ਉਹਦੇ ਅੰਦਰ ਅੰਦਰ ਹੀ ਸਾਧ ਸੰਗਤ ਸਿੰਘਾਂ ਨੇ ਜਾ ਕੇ ਉਹਨੂੰ ਸਾਧ ਸੰਗਤ ਜੀ ਇਹ ਆਪਣਾ ਬਦਲਾ ਲੈ ਲਿਆ ਗੁਰੂ ਦੇ ਖਾਲਸੇ ਨੇ। ਸੋ ਗੁਰੂ ਹਰਿਮੰਦਰ ਸਾਹਿਬ ਦੇ ਉੱਤੇ ਕੋਈ ਵੀ ਸਾਧ ਸੰਗਤ ਜਿਹੜਾ ਕੋਈ ਮਨੁੱਖ ਹਮਲਾ ਕਰਦਾ ਉਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਰਹਿਮਤ ਕਰਦੇ ਹਨ, ਕਿਉਂਕਿ ਸਤਿਗੁਰ ਆਪ ਹਰਿਮੰਦਰ ਸਾਹਿਬ ਹੈ, ਸੱਚਖੰਡ ਹੈ, ਉਹ ਸੱਚਖੰਡ ਹੈ ਜਿਹੜਾ ਸਾਧ ਸੰਗਤ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਤੋ ਇੱਥੇ ਗੁਰੂ ਸਾਹਿਬ ਜੀ ਨੇ ਵਚਨ ਕੀਤਾ ਹੈ ਕਿ ਅਕਾਲ ਪੁਰਖ ਨੇ ਕਿਹਾ ਜਿਹੜੇ ਜਿਹੜੇ ਇਹਨਾਂ ਗੁਰਮੁਖਾਂ ਦੀ ਮੱਤ ਦੇ ਉੱਤੇ ਚੱਲ ਗਏ, ਜਿਹੜੇ ਗੁਰੂ ਦੇ ਰਸਤੇ ਦੇ ਪੈ ਤੁਰੇ, ਉਹਨਾਂ ਨੇ ਦੁੱਖਾਂ ਨੂੰ ਡਲ ਦਿੱਤਾ, ਦੁੱਖਾਂ ਨੂੰ ਖਤਮ ਕਰ ਲਿਆ।
ਜੇ ਜੇ ਸਹਿਤ ਜਾਤਨ ਸੰਦੇਹ,
ਜਿਹੜੇ ਜਿਹੜੇ ਸਾਧ ਸੰਗਤ ਜੀ ਜਿਹੜੇ ਪੁਰਖ ਪ੍ਰਭੂ ਦੇ ਪ੍ਰੇਮ ਨੂੰ ਨਹੀਂ ਛੱਡਦੇ ਤੇ ਹਰ ਤਰ੍ਹਾਂ ਦੀਆਂ ਸਾਰ ਸੰਗਤ ਔਖਿਆਈਆਂ ਝੱਲਦੇ ਸਨ,
ਪ੍ਰਭ ਕੋ ਸੰਗ ਨ ਛੋੜਤ ਨੇ,
ਕਿਉਂਕਿ ਇਹਨੇ ਕਬੀਰ ਜੀ ਨੂੰ ਫੜ ਕੇ ਸਾਰ ਸੰਗਤ ਸੰਗਲ ਦੇ ਨਾਲ ਬੰਨ ਕੇ ਤੇ ਗੰਗਾ ਦੇ ਵਿੱਚ ਸੁੱਟ ਦਿੱਤਾ। ਤੇ ਕਬੀਰ ਜੀ ਨੇ ਗੁਰਬਾਣੀ ਵਿੱਚ ਵੀ ਕਥਨ ਕੀਤਾ ਹੈ ਨਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕੰਬੀਰ। ਭਾਵ ਕੇ ਤੇ ਭਗਤ ਨਾਮਦੇਵ ਜੀ ਨੂੰ ਕਿੱਦਾਂ ਕਿਹਾ, ਰਾਜਾ ਕਹਿੰਦਾ ਸਿਕੰਦਰ ਲੋਧੀ ਕਹਿੰਦਾ ਗਊ ਜਵਾ ਦੇ ਗਊ ਮਾਰ ਦਿੱਤੀ ਅਸੀਂ, ਅਕਾਲ ਪੁਰਖ ਨੇ ਗਊ ਜਵਾਉਣਾ ਕੀਤੀ ਹੈ। ਇਸ ਤਰ੍ਹਾਂ ਸਾਧ ਸੰਗਤ ਭਗਤ ਰਵਿਦਾਸ ਜੀ ਨੂੰ ਪੜਤਾਂ ਨੇ ਕਿਹਾ, ਬ੍ਰਾਹਮਣਾਂ ਨੇ ਕਹਿੰਦੇ ਸ਼ੂਦਰ ਹੈ ਭਗਤੀ ਕਰਨ ਲੱਗ ਪਿਆ, ਸਾਡਾ ਤੇ ਇਸੇ ਤਰ੍ਹਾਂ ਕਲਯੁਗ ਆ ਗਿਆ। ਤੇ ਉਹ ਕਹਿੰਦੇ ਜੇ ਮੂਰਤੀਆਂ ਜਿਹੜੀਆਂ ਨਾ ਅਸੀਂ ਦੂਜੇ ਪਾਸੇ ਰਾਜੇ ਆਪਣੇ ਮੰਤਰਾਂ ਦੇ ਬਲ ਨਾਲ ਉਹ ਮੂਰਤੀਆਂ ਚੱਲ ਕੇ ਇਧਰਲੇ ਪਾਸੇ ਆ ਜਾਂਦੇ, ਵੇਖ ਲਾਂਗੇ ਸਾਡੇ ਨਾਲ ਤਜਰਬਾ ਕਰਕੇ ਵੇਖ ਲੈ। ਤੇ ਭਗਤ ਰਵਿਦਾਸ ਜੀ ਬੈਠੇ ਹਨ ਚੌਂਕੜਾ ਲਾ ਕੇ ਗੁਰੂ ਦੇ ਭਗਤ ਪਿਆਰੇ, ਤੇ ਇਹਦੋ ਪੰਡਤ ਆਪਣੀਆਂ ਬੜੀਆਂ ਬੜੀਆਂ ਰਿਚਾਂ ਵੇਦਾਂ ਦੀਆਂ ਉਚਾਰਦੇ, ਬਹੁਤ ਕੁਛ ਕਰ ਰਹੇ, ਵਿਚਾਰੀ ਮੂਰਤੀ ਕੋਈ ਵੀ ਨਾ ਹਿੱਲੀ। ਪਰ ਭਗਤ ਰਵਿਦਾਸ ਜੀ ਨੇ ਜਦੋਂ ਸ਼ਬਦ ਪੜਿਆ, ਜਦੋਂ ਨਾਮ ਜਪਿਆ, ਉਸ ਅਕਾਲ ਪੁਰਖ ਅਰਦਾਸ ਕੀਤੀ ਹੈ ਤੇ ਉਦੋਂ ਮੂਰਤੀਆਂ ਪਾਣੀ ਉੱਤੇ ਜਿੱਦਾਂ ਮਨੁੱਖ ਚੱਲ ਕੇ ਆਉਂਦਾ ਇੱਦਾਂ ਆ ਗਈਆਂ। ਕਹਿਣ ਦਾ ਮੇਰਾ ਭਾਵ ਇਹ ਹੈ ਕਿ ਭਗਤ ਨਾਮਦੇਵ ਜੀ ਨੂੰ ਸਾਧ ਸੰਗਤ ਜੀ ਫੜ ਕੇ ਉਠਾ ਦਿੱਤਾ ਕਿ ਤੂੰ ਸ਼ੂਦਰ ਮੰਦਰ ਦੇ ਸਾਹਮਣੇ ਤੂੰ ਖੜਤਾਲਾ ਨਹੀਂ ਵਜਾ ਸਕਦਾ, ਤੇ ਉਹ ਪਿੱਛੇ ਜਾ ਕੇ ਬਹਿ ਗਏ। ਤੇ ਫਿਰ ਸਾਧ ਸੰਗਤ ਜੀ ਉਹਨੇ ਅਕਾਲ ਪੁਰਖ ਨੂੰ ਕਿਹਾ, ਮੂਹੇ ਹੋਏ ਕੋ ਮੁਕਤ ਦਿਓਗੇ, ਮੁਕਤ ਕੇ ਜਾਣੇ ਕੋਇਲਾ ਪੰਡੀਆ ਮੋ ਕੋ ਢੇਡ ਕਹਿ ਤੇ ਪੈਜ ਪਛੌਲੀ ਹੋਏਲਾ। ਤੇ ਉਸ ਜਦੋਂ ਇਹ ਕਿਹਾ, ਫਿਰ ਦੀਆ ਦੋਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰ ਲਾ, ਫਿਰ ਦੋਹਰਾ ਨਾਮਦੇਵ ਜੀ ਦਾ ਫੇਰ ਦਿੱਤਾ, ਚੱਕੀ ਵਾਂਗੂ ਘੁਮਾ ਕੇ ਉਧਰ ਮੁੱਖ ਕਰ ਲਿਆ। ਇਹ ਭਗਤਾਂ ਨੂੰ ਭੀੜਾਂ ਵੀ ਬਹੁਤ ਆਉਂਦੀਆਂ, ਉਹ ਜਾਤਨਾਵਾਂ ਤੋਂ ਪ੍ਰਸਾਦ ਸਿੰਘ ਗੁਰੂ ਦੇ ਭਗਤ ਜਿਹੜੇ ਹਨ ਗੁਰਮੁਖ ਪਿਆਰੇ, ਉਹ ਡਰਦੇ ਨੇ ਤੇ ਉਹ ਪਰਮਾਤਮਾ ਨੂੰ ਸਿਮਰਦੇ ਹਨ। ਜਿਹੜੇ
ਤੇ ਪਰਮਪੁਰੀ ਕਹਿ ਜਾਹੀ,
ਉਹ ਭਾਈ ਸਾਰੇ ਪਰਮਪੁਰੀ ਨੂੰ ਜਾਂਦੇ ਆ, ਉਹ ਅਕਾਲ ਪੁਰਖ ਤੱਕ ਜਾਂਦੇ ਆ, ਉਹ ਅਕਾਲ ਪੁਰਖ ਦੇ ਸਾਧ ਸੰਗਤ ਜੀ ਅਭੇਦ ਹੋ ਜਾਂਦੇ, ਸੱਚਖੰਡ ਪਹੁੰਚਦੇ ਹਨ। ਇੱਕ ਸਵਰਗ ਹੈ, ਇੱਕ ਨਰਕ ਹੈ, ਇੱਕ ਬਹਿਸ਼ਤ ਹੈ, ਇੱਕ ਦੋਜਕ ਹੈ। ਉਸੇ ਸਵਰਗ ਦਾ ਨਾਂ ਉਹਨਾਂ ਨੇ ਬਿਸ਼ਤ ਰੱਖ ਲਿਆ ਮੁਸਲਮਾਨਾਂ ਨੇ, ਉਸੇ ਨਰਕ ਦਾ ਨਾਂ ਉਹਨਾਂ ਦੋਜਕ ਰੱਖ ਲਿਆ। ਤੇ ਉਹ ਜਿਹੜਾ ਬਾਬਾ ਆਦਮ ਦੀ ਗੱਲ ਕਰਦੇ ਉਹ ਸ਼ਿਵ ਜੀ ਨੂੰ ਕਹਿੰਦੇ, ਇਧਰ ਨਾਂ ਰੱਖ ਲਿਆ ਸ਼ਿਵ ਦੀ, ਆਸਾਇਲ, ਨੇਤਾਇਲ ਤੇ ਅਸਰਾਇਲ, ਇਹ ਤਿੰਨ ਦੇਵਤੇ ਉਹ ਮੰਨਦੇ ਮੁਸਲਮਾਨ, ਤੇ ਤਿੰਨੇ ਦੇਵਤੇ ਬਰਮਾ ਸ਼ਿਵ ਤੇ ਵਿਸ਼ਨੂੰ ਇਧਰ ਮੰਨਦੇ ਆ, ਪਰ ਹਿੰਦੂ ਮੰਨਦੇ ਆ, ਪਰ ਗੁਰਮਤ ਨੇ ਵੀ ਇਹਨਾਂ ਦੇ ਇਹੋ ਹੀ ਨਾਂ ਰੱਖੇ। ਸਾਧ ਸੰਗਤ ਮਹਾਦੇਵ ਜਿਹੜਾ ਸ਼ਿਵ ਜੀ ਹੈ, ਬਰਮਾ ਦੇ ਵਿਸ਼ਨੂੰ ਗੁਰਮਤ ਦੇ ਵਿੱਚ ਇਹੋ ਹੀ ਨਾਂ ਆਉਂਦੇ ਹਨ। ਤੇ ਸਾਧ ਸੰਗਤ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਵੀ ਉਸ ਅਕਾਲ ਪੁਰਖ ਜਿਹੜਾ ਸੱਚਖੰਡ ਪਰਮਾਤਮਾ ਸੱਚਖੰਡ ਵਸੈ ਨਿਰੰਕਾਰ ਕਰ ਵੇਖਿਆ, ਨਦਰ ਨਿਹਾਲ, ਅਸੀਂ ਰੋਜ਼ ਸੁਣਦੇ ਹਾਂ ਸੱਚਖੰਡ ਦੇ ਵਿੱਚ ਉਹ ਆਪ ਅਕਾਲ ਪੁਰਖ ਵੱਸਦਾ ਜੇ, ਅਕਾਲ ਪੁਰਖ ਜਿਹੜਾ ਉਹ ਸੱਚਖੰਡ ਚ ਵੱਸਦਾ, ਉਹਦੇ ਤੱਕ ਪਹੁੰਚਦੇ ਉਹ ਆ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ। ਜੇ ਤੇ ਜਾਤਨਾਵਾਂ ਦੁੱਖਾਂ ਤੋਂ ਸਾਰ ਸੰਗਤ ਜੀ ਕੋਈ ਵੀ ਸਮਰਦਾ ਸਮਝਦੇ ਨੀਗੇ ਕਿ ਜੋ ਦੁੱਖ ਦਿੰਦਾ ਪਰਮਾਤਮਾ ਦਿੰਦਾ ਤੇ ਤੂੰ ਹੀ ਆ। ਜੇ ਸਾਰ ਸੰਗਤ ਸਧਨਾ ਕਸਾਈ ਸੀ ਉਹਨੂੰ ਵੀ ਸਾਧ ਸੰਗਤ ਜੀ ਇਸੇ ਤਰ੍ਹਾਂ ਜੇ ਰਾਜੇ ਨੇ ਕੰਧ ਦੇ ਵਿੱਚ ਚਿਣ ਦਿੱਤਾ ਸੀ, ਪਰ ਉਹਨੇ ਪਰਮਾਤਮਾ ਜਦੋਂ ਸਿਮਰਨ ਕੀਤਾ ਇੱਕ ਇੱਕ ਇੱਟ ਜਿਹੜੀ ਹੈ ਉਹ ਰਾਜੇ ਦੀ ਫੌਜ ਦੇ ਸਿਰ ਬੱਲੇ ਕਰ ਦਿੱਤੇ, ਭਾਵ ਖਤਮ ਕਰ ਦਿੱਤੀ, ਤੇ ਰਾਜਾ ਵੀ ਉੱਥੇ ਉਸ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹਨੂੰ ਆਜ਼ਾਦ ਕੀਤਾ ਅਕਾਲ ਪੁਰਖ ਨੇ। ਜੇ ਆਪਾਂ ਇਤਿਹਾਸ ਆਪਣਾ ਪੜ੍ਹੀਏ ਗੱਲ ਇਹ ਹੈ ਵੀ ਸੰਤ ਕਰਤਾਰ ਸਿੰਘ ਬਚਨ ਕਰਿਆ ਕਰਦੇ ਕਹਿੰਦੇ ਆਪਾਂ ਦੇ ਸਾਹਸ ਪੁਠੇਰਾ ਤੁਰ ਪਏ, ਕਹਿੰਦੇ ਆਪਣਾ ਇਤਿਹਾਸ ਹੀ ਭੁੱਲ ਗਏ, ਆਪਣਾ ਇਤਿਹਾਸ ਜੋ ਸਾਨੂੰ ਦੱਸਿਆ ਗੁਰੂ ਸਾਹਿਬ ਨੇ ਜਿੱਦਾਂ ਸਾਡਾ ਅਮੀਰ ਵਿਰਸਾ ਹੈ ਤੇ ਸਾਨੂੰ ਲੋਕ ਜਿਹੜੇ ਆਉਂਦੇ ਕਈ ਪ੍ਰਚਾਰਕ ਆਉਂਦੇ ਜੀ ਲਓ ਜੀ ਗੁਰੂ ਸੂਰਜ ਪ੍ਰਕਾਸ਼ ਪੜ੍ਹਨ ਦੀ ਕੀ ਲੋੜ ਹੈ ਉਹਦੇ ਵਿੱਚ ਤੇ ਗਲਤੀਆਂ ਹੀ ਬਹੁਤ ਗੁਰਮੁਖ ਆ, ਜਿਹੜੀਆਂ ਗਲਤੀਆਂ ਜੇ ਤੈਨੂੰ ਪਤਾ ਲੱਗ ਗਿਆ ਤੂੰ ਨਾ ਕਰੀ, ਜਿਹੜਾ ਸਹੀ ਇਤਿਹਾਸ ਹੈ ਉਹ ਤੇ ਪੜ੍ਹ ਲਓ ਨਾ, ਉਹ ਤੇ ਪੜ੍ਹਨਾ ਚਾਹੀਦਾ ਕਿ ਨਹੀਂ ਪੜ੍ਹਨਾ ਚਾਹੀਦਾ। ਪਰ ਉਹ ਸਾਰ ਸੰਗਤ ਜੀ ਬਦਕਿਸਮਤੀ ਸਾਡੀ ਹੈ, ਸਾਡੀ ਮੱਤ ਬੜੀ ਪੁੱਠੀ ਹੋ ਜਾਂਦੀ ਝਾਟੀ, ਲਓ ਜੀ ਇਹ ਪੜ੍ਹਨਾ ਨਹੀਂ, ਸਾਡੇ ਇਤਿਹਾਸ ਨਾਲ ਉਹ ਤੋੜ ਰਹੇ ਆ। ਜਿਸ ਕੌਮ ਨੂੰ ਖਤਮ ਕਰਨਾ ਹੋਵੇ ਇੱਕ ਤੇ ਉਹਦੀ ਬੋਲੀ ਖੋਲੋ, ਇੱਕ ਉਹਦਾ ਇਤਿਹਾਸ ਖੋਲੋ। ਜੇ ਸਾਡੇ ਪੁਰਖਾਂ ਨੇ ਸਾਰ ਸੰਗਤ ਜੇ ਬੀਬੀਆਂ ਨੇ ਬੱਚਿਆਂ ਦੇ ਟੋਟੇ ਕਰਾ ਗਲਾਂ ਝਾੜ ਪੋ ਕੇ ਪਾਏ, ਕਿਉਂ ਪਵਾਏ ਕਿ ਗੁਰੂ ਦਸਮ ਪਾਤਸ਼ਾਹ ਨੇ ਛੋਟੇ ਛੋਟੇ ਬੱਚੇ ਨੀਹਾਂ 'ਚ ਚੁਣਵਾ ਤੇ, ਛੋਟੇ ਛੋਟੇ ਸਾਹਿਬਜ਼ਾਦੇ ਮੀਆਂ ਚ ਚਲੇ ਗਏ, ਉਹਨਾਂ ਨੇ ਸਿੱਖੀ ਆਪਣੀ ਨਹੀਂ ਛੱਡੀ। ਤੇ ਫਿਰ ਮਾਈਆਂ ਬੀਬੀਆਂ ਮਾਂ ਨਾਲ ਮਾਂ ਨੂੰ ਕਿੰਨਾ ਪਿਆਰਾ ਪੁੱਤ ਹੁੰਦਾ ਹੈ, ਪਰ ਸਾਧ ਸੰਗਤ ਜੀ ਉਹ ਗੋਲ ਬੱਚੇ ਦੁੱਧ ਚੁੰਘਦੇ ਸੀ, ਖੋਰ ਜਾਲਮਾਂ ਨੇ ਫੜ ਕੇ ਨੇਜਿਆਂ ਦੇ ਟੰਗੇ ਤੇ ਨੇਜਿਆਂ ਤੇ ਟੰਗਵਾ ਕੇ ਗਲਾਂ ਝਾੜ ਪਰੋ ਕੇ ਪਵਾਏ। ਜੱਤ ਸੱਤ ਵਿੱਚ ਕਾਇਮ ਰਹੀ ਆ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ। ਬੋਲੋ ਖਾਲਸਾ ਜੀ। ਢਾਈ ਮਾਵਾਂ ਦੁਨੀਆਂ ਚ ਮੰਨੀਆਂ ਗਈਆਂ, ਪਰ ਢਾਈ ਮਾਵਾਂ ਗੁਰਸਿੱਖ ਦੀ ਮਾਂ ਸਾਰੀਆਂ ਸੰਪੂਰਨ ਹੈ। ਜਿਹੜੀ ਗੁਰਸਿੱਖ ਦੀ ਮਾਂ ਹੈ, ਗੁਰੂ ਪੂਰਨ ਖਾਲਸਾ ਪੂਰਨ ਅੰਮ੍ਰਿਤਧਾਰੀ ਤਿਆਰ ਬਰਤਿਆਰ ਮਾਤਾ ਹੈ, ਉਹ ਸਾਰੀ ਸੰਪੂਰਨ ਹੈ। ਪਰ ਜਿਹੜੀ ਮਾਂ ਕਈ ਕਹਿੰਦੀ ਮੈਂ ਤੇ ਕੰਮ ਤੇ ਜਾਂਦੀ ਹਾਂ, ਇਹਦਾ ਸਿਰ ਵਾਹੁਣਾ ਪੈਂਦਾ ਤੇ ਇਹਦੇ ਵਾਲ ਹੀ ਕੱਟ ਦੋ। ਸਭ ਤੋਂ ਜ਼ਿਆਦਾ ਗੁਨਾਹਗਾਰ ਉਹ ਮਾਂ ਹੈ ਜਿਹੜਾ ਬੱਚੇ ਕੁਛੜ ਦੇ ਵਿੱਚ ਉਹਦਾ ਸਿਰ ਕੱਟ, ਸਿਰ ਦੇ ਵਾਲ ਕਤਲ ਕਰ ਦਿੰਦੀ। ਸਭ ਤੋਂ ਜ਼ਿਆਦਾ ਗੁਨਾਹਗਾਰ ਉਹ ਸਿੱਖੀ ਦੀ ਰਹਿਨਮਾ ਨਹੀਂ ਹੋ ਸਕਦੀ। ਜੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਗੁਰਸਿੱਖਾਂ ਨੂੰ ਦਿੱਤੀਆਂ ਤੇ 72 ਪੀੜੇ ਬੀਬੀਆਂ ਨੂੰ ਦਿੱਤੇ, ਉਹ ਕਿਉਂ ਦਿੱਤੇ? ਕਿ ਬੀਬੀਆਂ ਦਾ ਸਟੇਸ਼ਨ ਜਿਹੜਾ ਵੱਖਰਾ ਹੁੰਦਾ, ਜਿਹੜੀ ਗੱਲ ਤੇ ਜਿਹੜਾ ਕਾਰਨ ਆ ਕੇ ਪਰ ਉਹਦੇ ਤੋਂ ਹਾਰਦੀਆਂ ਨੇ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਸਿੱਖੀ ਦੇ ਪ੍ਰਪਕਤਾ ਸਹਿਤ ਜੇ ਉਹਦੇ ਤੇ ਜਿਹੜਾ ਕਰਨਗੇ ਤੇ ਸਿੱਖੀ ਵਿੱਚ ਪ੍ਰਪਕ ਆਪ ਹੋਣਗੇ ਤਾਂ ਆਪਣੇ ਘਰ ਵਾਲੇ ਨੂੰ ਸਵਾਰ ਲੈਣਗੀਆਂ। ਇਸ ਕਰਕੇ 72 ਪੀੜੇ ਬੀਬੀਆਂ ਨੂੰ ਦਿੱਤੇ, ਪਰ ਅੱਜ ਤਾਂ ਇੱਕ ਪੀੜਾ ਵੀ ਨਹੀਂ ਦੀਦਾ। ਤੇ ਸਾਹ 22 ਮੰਜੀਆਂ ਸਤਿਗੁਰੂ ਦੀ ਕਿਰਪਾ ਨਾਲ ਸਿੰਘ ਜਿਹੜੇ ਆ ਉਹ ਪ੍ਰਚਾਰ ਤਾਂ ਕਰ ਰਹੇ ਆ। ਬੀਬੀਆਂ ਨੂੰ ਵੀ ਆਪਣੇ ਘਰ ਦੇ ਵਿੱਚ ਬਹਿ ਕੇ ਜਿੱਥੇ ਗੱਲਾਂ ਕਰਨੇ ਸੂਟਾਂ ਦੀਆਂ ਤੇ ਗਹਿਣਿਆਂ ਦੀਆਂ ਉਹ ਛੱਡ ਕੇ ਤੇ ਗੁਰੂ ਦਾ ਪ੍ਰਚਾਰ ਕਰੀਏ। ਤੇ ਸਾਡੇ ਆਪਣੇ ਬੱਚੇ ਨੂੰ ਮਾਰੇ ਦਸਮ ਪਾਤਸ਼ਾਹ ਨੇ ਰਹਿਤਨਾਮਿਆਂ ਚ ਕਿਹਾ, ਸਿੱਖ ਸਿੱਖਣੀ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੀ ਬਾਰ। ਸਿੱਖ ਸਿੱਖਣੀ ਜੇ ਘਰ ਵਿੱਚ ਬਹਿੰਦਾ ਹੈ ਨਾ, ਤੇ ਚਰਚਾ ਕਿਹੜੀ ਕਰਨੀ ਹੈ? ਆਪਣੀ ਗੁਰਮਤ ਦੀ ਚਰਚਾ ਕਰਨੀ ਹੈ, ਗੁਰਸਿੱਖੀ ਦੀ ਚਰਚਾ ਕਰਨੀ ਹੈ, ਪੁੱਤਰ ਨੂੰ ਭਜਨ ਸਿਖਾਉਣਾ ਹੈ। ਭਗਤ ਪ੍ਰਹਿਲਾਦ ਜਿਹੜਾ ਹੈ ਸਾਧ ਸੰਗਤ ਜੀ, ਭਗਤ ਧਰੂ ਜਿਹੜਾ ਹੈ 5 ਸਾਲ ਦੀ ਅਵਸਥਾ ਸੀ, ਅਟਲ ਭਇਓ ਧਰੂ ਜਾ ਕੇ ਸਿਮਰਨ, ਆਰ ਨਿਰ ਭੈ ਪਦ ਪਾਇਆ, ਤੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਗੜੇ ਉਠਾਇਆ, ਮਨ ਵਿੱਚ ਰੋਸ ਮਤੇਈ ਕੀਤਾ। ਡੱਡੋ ਲੱਗਾ ਲੱਕਾ ਜਿਹਾ ਹੋ ਕੇ ਜਾ ਕੇ ਨਾ ਮਾਤਾ ਨੂੰ ਪੁੱਛਦਾ, ਕਹਿੰਦਾ ਮਾਂ ਤੂੰ ਸੁਆਣੀ ਆ ਕਿ ਸਰੀਤਾ? ਸਰੀਤਾ ਬੋਲੀ ਨੂੰ ਕਿਹਾ ਜਾਂਦਾ। ਪਰ ਰਾਣੀ ਜਿਹੜੀ ਉਹ ਸਤਿਪੁਰਖਾਂ ਦੀ ਸੰਗਤ ਸੀ, ਬੜੀ ਭਜਨ ਬੰਦਗੀ ਵਾਲੀ ਸੀ, ਉਹ ਕਹਿੰਦੀ ਪੁੱਤ ਰਾਣੀ ਹਾਂ ਮੈਂ ਜਨਮ ਦੀ, ਜਨਮ ਮੈਂ ਜ਼ਰੂਰ ਰਾਜੇ ਦੇ ਘਰ, ਪਿਤਾ ਰਾਜੇ ਦੇ ਘਰ ਲਿਆ, ਪਰ ਭਗਤੀ ਨਾਮ ਨਾ ਕਰਮ ਦ੍ਰਿੜੀਤਾ,
ਨਾਮ ਨਾ ਭਗਤੀ ਕਰਮ,
ਤੇ ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਤੇ ਨਾਮ ਨਾ ਜਪਿਆ ਤੇ ਨਾ ਕਰਮ ਸ੍ਰੇਸ਼ਟ ਕੀਤੇ ਤੇ ਨਾ ਭਗਤੀ ਕੀਤੀ। ਤੇ ਇਸੇ ਤਰ੍ਹਾਂ ਉਹ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਫਿਰ ਭਗਤ ਪ੍ਰਾਇ ਧਰੂ ਜਿਹੜਾ ਹੈ ਤੁਰ ਲੱਗਾ ਜਦੋਂ ਸਾਧ ਸੰਗਤ ਜੀ, ਤੇ ਉਸ ਵਕਤ ਰਾਜੇ ਨੂੰ ਪਤਾ ਲੱਗਾ। ਰਾਜੇ ਨੂੰ ਜਦੋਂ ਪਤਾ ਲੱਗ ਗਿਆ ਤੇ ਰਾਜੇ ਨੇ ਵੇਖਿਆ ਜਾ ਕੇ ਕਹਿੰਦਾ ਵੀ ਅੱਧਾ ਰਾਜ ਲੈ ਲਾ, ਤੂੰ ਛੋਟੀ ਜਿਹੀ ਅਵਸਥਾ 5 ਸਾਲ ਦੀ ਅਵਸਥਾ ਕਿੱਧਰ ਜਾ ਰਿਹਾ ਹੈ? ਤਾਂ ਉਸ ਵਕਤ ਉਹਨੇ ਸੋਚਿਆ ਕਿ ਮੈਂ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਅਜੇ ਤੇ ਮੈਂ ਫੁਰਨਾ ਹੀ ਕੀਤਾ ਹੈ, ਤੇ ਮੈਨੂੰ ਇਸੇ ਤਰ੍ਹਾਂ ਇਹ ਰਾਜ ਅੱਧਾ ਮਿਲ ਗਿਆ ਹੈ, ਤੇ ਮੈਂ ਹੁਣ ਮਤਲਬ ਇਸੇ ਤਰ੍ਹਾਂ ਜੇ ਮੈਂ ਭਗਤੀ ਕਰੂੰਗਾ ਕੀ ਪਤਾ ਕੀ ਮਿਲ ਜਾਵੇਗਾ। ਕਿਉਂ? ਮਾਤਾ ਨੂੰ ਜੋ ਪੁੱਛਿਆ ਸੀ, ਮਾਤਾ ਨੂੰ ਇਹ ਪੁੱਛਿਆ ਸੀ, ਮਾਤਾ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ। ਤੇ ਮਾਤਾ ਨੇ ਪਤਾ ਕੀ ਆਖਿਆ ਪੁੱਤ ਨੂੰ? ਕਿਹਾ ਪੁੱਤ ਪਰਮੇਸ਼ਰ ਆਰਾਧੀਏ ਜਿੱਦੋਂ ਹੋਈਏ ਪਤਤ ਪੁਨੀਤਾ, ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰੀਏ, ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ। ਸੋ ਇਸੇ ਤਰ੍ਹਾਂ ਸਾਧ ਸਿੰਘ ਜੋ 5 ਸਾਲ ਦਾ ਧਰੂ ਬੱਚਾ ਜਿਹੜਾ ਅਟਲ ਭਇਓ ਧਰੂ ਜਾ ਕੇ ਸਿਮਰਨ, ਆਲ ਨਿਰਭੈ ਪਦ ਪਾਇਆ, ਸੋ ਉਸੇ ਤਰ੍ਹਾਂ ਛੋਟੇ ਬੱਚੇ ਨੂੰ ਪੜਾਉਣਾ, ਛੋਟੇ ਬੱਚੇ ਨੂੰ ਗੁਰਮਤ ਵਾਲੇ ਪਾਸੇ ਲਾਉਣਾ, ਇਹ ਇੱਕ ਕੋਰਾ ਕਾਗਜ਼ ਹੈ, ਜੋ ਲਿਖ ਦੋਗੇ ਸਾਰੀ ਜ਼ਿੰਦਗੀ ਉਦਾਂ ਹੀ ਰਹਿ ਜਾਵੇਗਾ, ਤੇ ਗੁਰਸਿੱਖੀ ਚ ਪ੍ਰਪਕਤਾ ਸਹਿਤ ਹੋਵੇਗਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜਿਨ੍ਹਾਂ ਜਿਨ੍ਹਾਂ ਨੇ ਉਹ ਜਿਹੜੇ ਪ੍ਰਮਾਤਮਾ ਦੇ ਮਾਰਗ ਤੇ ਚੱਲੇ ਤੇ ਜਾਤ ਨਾਵਾਂ ਸਹੀ ਆ, ਭਾਵ ਕਿ ਦੁੱਖ ਸਹਿ ਕੇ ਵੀ ਉਹਨਾਂ ਨੇ ਸਿਮਰਨ ਕੀਤਾ, ਭਗਤੀ ਕੀਤੀ ਹੈ, ਉਹ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਛੱਡਿਆ, ਤੇ ਉਹ ਗੁਰਪੁਰੀ ਦੇ ਵਿੱਚ ਪ੍ਰਮਾਤਮਾ ਦੇ ਕੋਲ ਪਹੁੰਚ ਗਏ, ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਥਨ ਕਰਦੇ ਹਨ, ਸਰਵਣ ਕਰੋ।
ਤਿੰਨ ਹਰਿ ਸਿਉ ਅੰਤਰ ਕਸ਼ਨਾ,
ਉਹਨਾਂ ਦੇ ਤੇ ਹਰੀ ਪਰਮਾਤਮਾ ਦੇ ਵਿੱਚ ਕੁਛ ਵੀ ਅੰਤਰ ਨਹੀਂ ਰਿਹਾ। ਹਰ ਹਰ ਜਾਣਦੋ ਹੀ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਏ। ਐਸਾ ਹਰੀ ਤੇ ਹਰੀ ਪਰਮਾਤਮਾ ਦਾ, ਹਰੀ ਦਾ ਜਿਹੜਾ ਪਰਮਾਤਮਾ ਹੈ ਸਾਧ ਸੰਗਤ ਜੀ, ਹਰੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ, ਉਹ ਜਨ ਤੇ ਉਸ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਹਨ ਜੀ। ਜੀ ਜਾਤ ਨਾਵਾਂ ਤੋਂ ਡਰ ਗਏ, ਜਿੱਦਾਂ ਮਾਤਾ ਨੇ ਭਗਤ ਨਾਮ ਦੇਵ ਜੀ ਨੇ ਕਹਿ ਹੀ ਦਿੱਤਾ ਇਹਨੇ ਆਣ ਕੇ, ਪੋਤੇ ਚ ਕਾਹਦੀ ਗੱਲ ਹੈ, ਤੂੰ ਰਾਮ ਰਾਮ ਕਹਿੰਦਾ, ਤੂੰ ਖੁਦਾ ਖੁਦਾ ਕਹਿਣ ਲੱਗ ਪਊ, ਗੱਲ ਤੇ ਰੱਬ ਦਾ ਹੀ ਨਾਂ ਹੈ ਨਾ। ਪਰ ਉਹ ਕਹਿੰਦਾ ਨਹੀਂ, ਹੈ ਭਾਵੇਂ ਰੱਬ ਦਾ ਨਾਮ ਪਰ ਮੈਨੂੰ ਇਹ ਕਹਿੰਦਾ ਤਿੰਨ ਮੈਂ ਈਨ ਮਨਾ ਕੇ ਮਨਾਉਣਾ, ਪਰ ਨਹੀਂ ਮੈਂ ਨਹੀਂ ਮੰਨਣਾ। ਫਿਰ ਉਸੇ ਵਕਤ ਹੀ ਕਹਿੰਦਾ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪਰੇ ਤਾਂ ਹਰ ਗੁਣ ਗਾਏ। ਕਹਿੰਦੇ ਪਿੰਡ ਪਵੇ ਕੰਮ ਪਿਆ ਤੇ ਫਿਰ ਦੇ ਗੁਣ ਗਾਉਣ, ਕਹਿੰਦੇ ਹਰੀ ਦੇ ਗੁਣ ਤੇ ਸਦਾ ਹੀ ਨੇਤੀ ਗਾਉਣੇ ਚਾਹੀਦੇ ਆ, ਭਾਵੇਂ ਕਸ਼ਟ ਆ ਜਾਣ ਜੋ ਮਰਜ਼ੀ ਹੋਵੇ, ਪਰ ਉਹਨਾਂ ਵੱਲ ਜਿਹੜੇ ਨਹੀਂ ਜਾਂਦੇ ਤੇ ਜਿਹੜੇ ਕਸ਼ਟਾਂ ਦੇ ਵਿੱਚ ਪੈ ਜਾਂਦੇ, ਕਹਿੰਦੇ ਵੀ ਸਾਨੂੰ ਦੁੱਖ ਮਿਲੇਗਾ ਇਸ ਭਗਤੀ ਦਾ ਰਸਤਾ ਜਿਹੜਾ ਬੜਾ ਕਠਿਨ ਹੈ, ਤੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ।
ਪਰਮ ਪੁਰਖ ਤਜ ਤਿਲ ਮਗ ਪਰ,
ਉਹ ਜਿਹੜੇ ਪਰਮ ਪੁਰਖ ਪਰਮਾਤਮਾ ਨੂੰ ਛੱਡ ਕੇ ਤੇ ਫਿਰ ਉਹ ਕਿਹੜੇ ਰਸਤੇ ਤੇ ਪੈ ਤੁਰਦੇ ਆ, ਮਾੜੇ ਰਸਤੇ ਤੇ ਪੈ ਤੁਰਦੇ, ਭਾਵ ਕੇ ਕਿਹੜੇ ਪਾਸੇ ਨੂੰ ਜੀ,
ਤੇ ਨਰਕ ਕੁੰਡ ਮੂੰਹ ਪਰ ਹੀ।
ਉਹ ਭਾਈ ਨਰਕ ਕੁੰਡ ਦੇ ਵਿੱਚ ਪੈਂਦੇ ਆ, ਨਰਕ ਕੁੰਡ ਦੇ ਵਿੱਚ ਪੈ ਕੇ ਫੇਰ ਕੀ ਹੁੰਦਾ ਹੈ ਜੀ,
ਬਾਰ ਬਾਰ ਜਗਮੋ ਬਾਪ ਤਰਹੀ।
ਬਾਪ ਦਾ ਮਤਲਬ ਜਨਮ ਹੁੰਦਾ ਹੈ, ਬਾਪ ਦਾ ਮਤਲਬ ਆਵਾ ਗਾਉਣ ਹੁੰਦਾ ਹੈ, ਬਾਰ ਬਾਰ ਫਿਰ ਦੁਨੀਆਂ ਦੇ ਉੱਤੇ ਉਹਨੂੰ ਆਉਣਾ ਪੈਂਦਾ, ਬਾਰ ਬਾਰ ਉਹਨੂੰ ਫਿਰ ਆਵਾਗਾਉਣ ਦੇ ਚੱਕਰ ਦੇ ਵਿੱਚ ਪੈਣਾ ਪੈਂਦਾ, ਉਹ ਇਸੇ ਤਰ੍ਹਾਂ ਜੰਮ ਕੇ ਆ ਗਿਆ ਤੇ ਮਰ ਕੇ ਚਲੇ ਗਿਆ। ਪਰ ਗੁਰਮੁਖੋ, ਜੰਮ ਕੇ ਆਉਣਾ ਤੇ ਮਰ ਕੇ ਜਾਣਾ ਕੋਈ ਸੌਖੀ ਗੱਲ ਨਹੀਂ। ਭਗਤ ਕਬੀਰ ਜੀ ਨੂੰ ਜਦੋਂ ਪਤਾ ਲੱਗਾ ਕਿ ਬੜਾ ਦੁੱਖ ਹੈ, ਕਬੀਰ ਜੀ ਕਹਿੰਦੇ ਇੱਕ ਦੁੱਖ ਰਾਮ ਰਾਏ ਕੱਟ ਹੁ ਮੇਰਾ ਅਗਨ ਦਹ ਔਰ ਗਰਭ ਬਸੇਰਾ। ਕਹਿੰਦੇ ਮਹਾਰਾਜ ਅਕਾਲ ਪੁਰਖ ਮੇਰਾ ਦੁੱਖ ਕੱਟ ਦੇ, ਅਗਨ ਦੇ ਵਿੱਚ ਦਹਿਣਾ ਭਾਵ ਕੇ ਸੰਸਕਾਰ ਹੋਣਾ ਜਿਹੜਾ, ਤੇ ਗਰਭ ਦੇ ਵਿੱਚ ਜਿਹੜਾ ਵਾਸਾ ਪੁੱਠਾ ਲਮਕਣਾ, ਮਾਤਾ ਦਾ ਜਿਹੜਾ ਸਾਧ ਸੰਗ ਰਿਸ਼ਤਾ ਹੁੰਦਾ ਨਾ, ਉਸ ਬੱਚੇ ਦੇ ਨੱਕ ਦੇ ਲਾਗੋ ਦੀ ਲੰਘ ਕੇ ਜਾਂਦਾ, ਇਹ ਕੁੰਭੀ ਨਰਕੇ ਨੂੰ ਕਿਹਾ ਜਾਂਦਾ, ਪੁੱਠਾ ਲੜਕਦਾ 9 ਮਹੀਨੇ। ਤੇ ਇਹ ਜਿਹੜਾ ਕੁੰਭੀ ਨਰਕ ਹੈ ਨਾ, ਤੇ ਸਾਧ ਸੰਗ ਜਦੋਂ ਇਹਦੇ ਚੋਂ ਅਸੀਂ ਨਿਕਲ ਆਏ, ਜਦੋਂ ਉਸ ਪਰਮਾਤਮਾ ਦਾ ਨਾਂ ਪਹਿਲਾਂ ਜਪਦੇ ਸਾਂ ਅਸੀਂ, ਤੇ ਜਦੋਂ ਮਨੁੱਖ ਬੱਚਾ ਰੋਂਦਾ ਹੈ ਨਾ ਉਹਦੇ ਰੋ ਪਿਆ, ਉਹਨੂੰ ਦਰਦ ਤਾਂ ਦੁੱਖ ਤਾਂ ਕੋਈ ਨਹੀਂ ਹੁੰਦਾ, ਪਰ ਉਹ ਰੋਂਦਾ ਤਾਂ ਇਹ ਮਹਾਂਪੁਰਖ ਵਚਨ ਕਰਿਆ ਕਰਦੇ ਵੀ ਉਹਨੂੰ 100 ਜਨਮ ਦਾ ਚਾਨਣ ਹੁੰਦਾ ਜੀ ਜਦੋਂ ਉਧਰ ਚ ਹੁੰਦਾ। ਪਰ ਜਦੋਂ ਸਾਧ ਸੰਗਤ ਜੀ ਮਾਂ ਦੇ ਉਧਰ ਚੋਂ ਨਿਕਲ ਆਉਂਦਾ, ਉਸ ਵਕਤ ਦੁਨੀਆਂ ਦੀ ਐਸੀ ਮਾਇਆ ਉੱਤੇ ਪ੍ਰਬਲ ਹੋ ਜਾਂਦੀ ਹੈ, ਉਹਦਾ ਸਾਰੇ ਦਾ ਸਾਰਾ ਗਿਆਨ ਹੀ ਖਤਮ ਹੋ ਜਾਂਦਾ, ਤੇ ਉਹ ਤਾਰ ਹੁੰਦਾ ਹੈ। ਪੂਰਬਲੇ ਜਿਹੜੇ 100 ਜਨਮ ਦਾ ਜਿਹੜਾ ਗਿਆਨ ਸੀ ਉਹ ਖਤਮ ਹੋ ਗਿਆ, ਤੇ ਵੇਖ ਲਓ ਕਿੱਡਾ ਪ੍ਰਭਾਵ ਹੈ ਇਸ ਸਤਸੰਗ ਮਾਇਆ ਦਾ। ਤੇ ਉਹ ਗਰਭ ਦੇ ਵਿੱਚ ਜਦੋਂ ਨਿਕਲ ਆਇਆ ਨਾ, ਮਾਰੇ ਕਹਿੰਦੇ ਨਾਮ ਵਿਸਾਰ ਦੁਨੀ ਚਿੱਤ ਲਾਇਆ, ਫਿਰ ਪਹਿਲੇ ਪਿਆਰ ਲੱਗਾ ਥਣ ਬੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਤੁਰਿਆ ਜਾ ਰਿਹਾ, ਉਹਦੇ ਸਾਧ ਸੰਗਤ ਜਿਉ ਜਿਉ ਤੁਰਦਾ, 12 ਵਰਸ ਬਾਲਪਨ ਬੀਤੇ, 20 ਵਰਸ ਕਿਸ ਤਪ ਨਾ ਕੀਓ, 30 ਵਰਸ ਕਿਸ ਦੇਵ ਨਾ ਪੂਜਾ, ਅਬ ਪਛਤਾਣਾ ਬਿਰਧ ਭਇਓ। ਕਹਿੰਦੇ ਹੋਰ ਤੇ ਬਿਰਧ ਹੋ ਗਿਆ, 12 ਵਰਸ ਬਾਲਪਨ ਬੀਤੇ, 12 ਸਾਲ ਦੀ ਉਮਰ ਤੱਕ ਅਸੀਂ ਕਹਿੰਦੇ ਹਾਂ ਬੱਚਾ ਹੈ, ਕੋਈ ਨੀ ਬੱਚਾ ਜੇ ਖੇਡਖਾਨੀ ਆ ਜੋ ਮਰਜ਼ੀ ਕਰਦਾ, ਪਰ ਲੇਕਿਨ ਉਹਨੂੰ ਸੁਧਾਰਦੇ ਨਹੀਂ ਅਸੀਂ, ਉਹਨੂੰ ਕਹਿੰਦੇ ਨੇ ਵੀ ਗੁਰੂ ਵਾਲੇ ਪਾਸੇ ਲੱਗ। ਤੇ ਉਹ ਦੁਸ਼ਟਾ ਤੇ 5 ਸਾਲ ਦਾ ਧਰੂ ਦੀ ਗੱਲ ਹੋ ਗਈ ਸਾਹਮਣੇ ਵੀ ਉਹ ਛੋਟੇ ਜਿਹੇ ਬੱਚੇ ਨੂੰ ਉਹਨੇ ਭਗਤੀ ਵਾਲੇ ਪਾਸੇ ਲਾ ਦਿੱਤਾ, ਭਗਤ ਕਬੀਰ ਫਰੀਦ ਜੀ ਦੀ ਮਾਤਾ ਨੇ ਭਗਤੀ ਵਾਲੇ ਪਾਸੇ ਲਾ ਦਿੱਤਾ। 12 ਵਰਸ ਬਾਲਪਨ ਬੀਤੇ, 12 ਵਰਸ ਤੇ ਬਚਪਨ ਦੇ ਬਤੀਤ ਹੋ ਗਏ ਗੁਰਮੁਖਾ ਤੇਰੇ, 20 ਵਰਸ ਕਿਸ ਤਪ ਨਾ ਕੀਓ, ਜਦੋਂ ਅਗਲੇ 20 ਵਰੇ ਆ ਗਏ ਤੇ ਕੋਈ ਤਪ ਨਹੀਂ ਕਰਦਾ, ਜਵਾਨੀ ਜਿਹੜੀ ਸਾਸ ਹੈ ਮੋਢਿਆਂ ਤੇ ਸੁੱਕਦਾ, ਜੇ ਜਵਾਨੀ ਆ ਗਈ ਹੈ ਨਾ ਤੇ ਜਵਾਨੀ ਕਿਸੇ ਪਾਸੇ ਖਲੋਣ ਨਹੀਂ ਦਿੰਦੀ। 12 ਵਰਸ ਤੇ ਬਚਪਨ ਦੇ ਬਤੀਤ ਹੋ ਗਏ, 20 ਵਰੇ ਅਗਲੇ ਚਲੇ ਗਏ, 12 ਤੇ 20 ਹੋ ਗਏ 32, 32 ਸਾਲ ਤੇਰੇ ਉਦੋਂ ਹੀ ਚਲੇ ਗਏ, ਫਿਰ ਤੇਰਾ ਵਿਆਹ ਹੋ ਜਾਂਦਾ। 12 ਵਰਸ ਬਾਲਪਨ ਬੀਤੇ, 20 ਵਰਸ ਕਿਸ ਤਪ ਨਾ ਕੀਓ, 30 ਵਰਸ ਕਿਸ ਦੇਵ ਨਾ ਪੂਜਾ। ਜਦੋਂ 32 ਦਾ ਹੋ ਗਿਆ ਜਾਂ ਉਦੋਂ ਪਹਿਲੋਂ ਵਿਆਹ ਜਾਂਦੇ ਆ 12-22 ਸਾਲਾਂ ਦੇ, ਫਿਰ ਗ੍ਰਿਸ਼ਟ ਵਿੱਚ ਪੈ ਜਾਂਦੇ ਆ। ਫਿਰ ਅਗਲੇ 30 ਜਿਹੜੇ ਵਰੇ ਹੁੰਦੇ ਆ ਉਹ ਨਾ ਕਿਸੇ ਦੀ ਦੇਵ ਪੂਜਾ ਕਰਦੇ, ਭਾਵ ਕਿ ਸਿਮਰਨ ਨਹੀਂ ਕਰਦੇ, ਭਗਤੀ ਨਹੀਂ ਕਰਦੇ। 30 ਵਰਸ ਕਿਸ ਦੇਵ ਨਾ ਪੂਜਾ,